ਜਿਹੜਾ ਉਹ ਸੁਨਿਆਰੇ ਦਾ ਲੜਕਾ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ, ਜਿਹੜਾ ਕਹਿੰਦਾ ਸੀ ਕਿ ਮੇਰੇ ਵਿੱਚ ਕੋਈ ਐਬ ਨਹੀਂ ਕਿਸੇ ਪ੍ਰਕਾਰ ਦਾ ਵੀ, ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਗਹਿਣੇ ਤਿਆਰ ਕਰਨ ਵਾਸਤੇ ਸੋਨਾ ਦਿੱਤਾ ਤੇ ਖਜ਼ਾਨਚੀ ਨੇ ਉਹ ਸੋਨਾ ਤੋਲ ਕੇ ਦਿੱਤਾ ਸੀ ਤੇ ਜਦੋਂ ਗਹਿਣਿਆਂ ਦਾ ਵਜ਼ਨ ਕੀਤਾ ਗਿਆ ਉਹ ਗਹਿਣੇ ਘੱਟ ਨਿਕਲੇ। ਹੁਣ ਬੁਲਾਇਆ ਗਿਆ, ਸਤਿਗੁਰੂ ਜੀ ਨੇ ਪੁੱਛਣਾ ਕੀਤਾ ਕਿ ਕਾਕਾ ਤੂੰ ਕਹਿੰਦਾ ਸੀ ਕਿ ਮੇਰੇ ਵਿੱਚ ਕੋਈ ਐਬ ਨਹੀਂ, ਤੂੰ ਤਾਂ ਮਸੰਦਾ ਵਾਂਗ ਨਿਕਲਿਆ, ਮੂੰਹ ਤੋਂ ਕੁਛ ਹੋਰ ਪਰ ਮਨ ਦੇ ਅੰਦਰ ਤੇਰੇ ਕੁਛ ਹੋਰ ਸੀ। ਇਸ ਪ੍ਰਕਾਰ ਦੇ ਨਾਲ ਤਾੜਨਾ ਕੀਤੀ ਹੈ, ਸਮਝਾਉਣਾ ਵੀ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਗੇ ਚਾਰ ਕੱਕੇ ਚਾਰ ਬੱਬੇ ਆਦਿਕ ਇਹਨਾਂ ਤੋਂ ਸੁਚੇਤ ਹੋਣ ਦੀ ਸਿੱਖਿਆ ਵੀ ਦਿੱਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਪੁੱਛਣਾ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ ਇਹ ਸੰਸਾਰ ਸਾਗਰ ਤੋਂ ਕਿਵੇਂ ਤਰਿਆ ਜਾਏ, ਇਹ ਆਪ ਜੀ ਦੱਸਣਾ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਕਿ ਜਿਹੜਾ ਜੀਵ ਸੰਸਾਰ ਦੇ ਵਿੱਚ ਵਿਚਰਦਿਆਂ ਧੰਦਿਆਂ ਦੇ ਵਿੱਚ ਨਹੀਂ ਫਸਦਾ, ਸੰਸਾਰ ਦੇ ਮੋਹ ਵਿੱਚ ਨਹੀਂ ਫਸਦਾ, ਸੰਸਾਰ ਦੇ ਵਿੱਚ ਰਹਿੰਦਿਆਂ ਕਮਲ ਦੀ ਨਿਆਈ ਰਹਿੰਦਾ, ਜਿਵੇਂ ਕਮਲ ਚਿੱਕੜ ਦੇ ਵਿੱਚ ਵੀ ਨਿਰਲੇਪ ਰਹਿੰਦਾ, ਕਮਲ ਚਿੱਕੜ ਦੇ ਵਿੱਚ ਪੈਦਾ ਹੁੰਦਾ ਪਰ ਉਹਦਾ ਮੋਹ ਚਿੱਕੜ ਦੇ ਨਾਲ ਨਹੀਂ, ਉਹ ਚਿੱਕੜ ਤੋਂ ਉੱਪਰ ਉੱਠ ਕੇ ਨਿਰਲੇਪ ਰਹਿੰਦਾ ਹੈ। ਉਸੇ ਤਰ੍ਹਾਂ ਜਿਹੜੇ ਜੀਵ ਸੰਸਾਰ ਤੇ ਆ ਕੇ ਮੋਹ ਮਾਇਆ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ, ਧੰਦਿਆਂ ਵਿੱਚ ਨਹੀਂ ਪੈਂਦੇ, ਉਹ ਜੀਵਨ ਮੁਕਤ ਹੋ ਜਾਂਦੇ ਹਨ, ਜਿਹੜੇ ਨਾਮ ਨੂੰ ਸਿਮਰਦੇ ਹਨ ਉਹ ਸੰਸਾਰ ਸਾਗਰ ਤੋਂ ਸਹਿਜੇ ਸੁਖੈਣ ਤਰ ਜਾਂਦੇ ਹਨ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਇਹ ਸਿੱਖਿਆ ਦੇਣੀ ਕੀਤੀ, ਸਮਝਾਉਣਾ ਕੀਤਾ, ਸੰਸਾਰ ਸਾਗਰ ਤੋਂ ਤਰਨ ਦੀ ਜੋ ਵਿਧੀ ਸੀ ਉਹ ਦੱਸਣਾ ਕੀਤੀ ਹੈ। ਆਓ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਇੱਕ ਦਿਨ ਬੈਠੇ ਸਤਿਗੁਰੂ, ਸਿੱਖ ਸੰਗਤ ਚੋਂ ਫੇਰ।
ਇੱਕ ਦਿਨ ਦਾ ਸਮਾਂ ਸੀ, ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ। ਸਤਿਗੁਰੂ ਪਾਤਸ਼ਾਹ ਜੀ ਆਪਣੇ ਉੱਚੇ ਤਖ਼ਤ ਤੇ ਸ਼ੋਭਾ ਪਾ ਰਹੇ ਸਨ ਤੇ ਚਾਰ ਸ਼ੁਫੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਸੰਗਤਾਂ ਜੁੜ ਕਰਕੇ ਬੈਠੀਆਂ ਸਨ। ਜਿਸ ਤਰ੍ਹਾਂ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਤਖ਼ਤਾਂ ਤੇ ਪ੍ਰਕਾਸ਼ ਹੈ, ਆਪ ਸਾਰੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਾਰ ਚੁਫੇਰੇ ਜੁੜ ਕਰਕੇ ਆਨੰਦ ਮਾਣ ਰਹੇ ਹੋ। ਇਸੇ ਤਰ੍ਹਾਂ ਹੀ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਾਰ ਚੁਫੇਰੇ ਜੁੜ ਕਰਕੇ ਬੈਠੀਆਂ ਹੋਈਆਂ ਸਨ, ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਕਰਕੇ ਆਨੰਦ ਪ੍ਰਾਪਤ ਕਰ ਰਹੀਆਂ ਸਨ।
ਇੱਕ ਸਿੱਖ ਤੈ ਆਏ ਕੈ ਬਿਨੈ ਕਰੀ ਤਿਸ ਬੇਰ।
ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੀ, ਸਜੀ ਹੋਈ ਦੀਵਾਨ ਦੇ ਵਿੱਚ ਇੱਕ ਸਿੱਖ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਆ ਕੇ ਦੋਵੇਂ ਹੱਥ ਜੋੜ ਕੇ ਬੜੇ ਨਿਮਰਤਾ ਦੇ ਸਾਥ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਕਰਨ ਲੱਗਾ।
ਚੌਪਾਈ ਸਾਚੇ ਪਾਤਸ਼ਾਹ ਗੁਰ ਪੂਰੇ।
ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਸਤਿਗੁਰੂ ਜੀ, ਆਪ ਪੂਰੇ ਗੁਰੂ ਹੋ, ਸਰਬ ਕਲਾ ਵਿੱਚ ਆਪ ਸੰਪੂਰਨ ਹੋ।
ਆਨ ਪਰਿਓ ਮੈਂ ਸ਼ਰਨ ਹਜੂਰੇ।
ਤੇ ਆਪ ਜੀ ਨੂੰ ਪੂਰੇ ਗੁਰੂ ਜਾਣ ਕੇ ਸਰਬ ਕਲਾ ਸਮਰੱਥ ਜਾਣਦਿਆਂ ਹੋਇਆਂ, ਸਤਿਗੁਰੂ ਪਾਤਸ਼ਾਹ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਆਪ ਜੀ ਦੇ ਹਜੂਰ ਚੱਲ ਕੇ ਆਇਆ ਹਾਂ।
ਦੁਖੀ ਸੰਸਾਰ ਦਿਸ਼ਾ ਤੇ ਹੋਵਾ।
ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰ ਦੇ ਧੰਦਿਆਂ ਦੇ ਵਿੱਚ ਫਸਿਆ ਮਨ ਬੜਾ ਦੁਖੀ ਹੈ, ਮਨ ਨੂੰ ਬੜਾ ਦੁੱਖ ਪਹੁੰਚਦਾ ਹੈ, ਕਿਉਂਕਿ ਸੰਸਾਰ ਜਿਹੜਾ ਇਹ ਦੁੱਖਾਂ ਦਾ ਘਰ ਹੈ। ਜੇਕਰ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਪ੍ਰੀਤ ਨਹੀਂ ਜੋੜਦਾ, ਉਹਦੀ ਕੇਵਲ ਤੇ ਕੇਵਲ ਪ੍ਰੀਤ ਸੰਸਾਰ ਦੇ ਨਾਲ ਜੁੜੀ ਹੋਈ ਹੈ, ਉਹ ਜੀਵ ਕਦੀ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦਾ, ਉਹ ਆਤਮਿਕ ਸੁੱਖ ਨਹੀਂ ਮਾਣ ਸਕਦਾ। ਤੇ ਜੇਕਰ ਸੰਸਾਰ ਦੇ ਵਿੱਚ ਰਹਿੰਦਿਆਂ ਜੀਵ ਦੀ ਪ੍ਰੀਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ ਤਾਂ ਉਹ ਸਦਾ ਹੀ ਆਤਮਿਕ ਸੁੱਖ ਮਾਣਦਾ ਹੈ। ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ, ਸੰਸਾਰ ਦੇ ਵਿੱਚ ਰਹਿੰਦਿਆਂ ਜਿਹੜਾ ਸੰਸਾਰ ਵਾਲੇ ਪਾਸੇ ਤੋਂ ਇਹ ਜਿਹੜਾ ਮੇਰਾ ਮਨ ਬੜਾ ਦੁਖੀ ਹੈ।
ਰਿਓ ਵਿਚਾਰ ਨਹੀਂ ਸੁਖ ਜੋਵਾ।
ਸਤਿਗੁਰੂ ਪਾਤਸ਼ਾਹ ਜੀ, ਸੰਸਾਰ ਦੇ ਵਿੱਚ ਰਹਿੰਦਿਆਂ, ਸੰਸਾਰ ਦੇ ਵਿੱਚ ਵਿਚਰਦਿਆਂ ਮੈਂ ਬੜੇ ਭਰੇ ਪ੍ਰਕਾਰ ਦੇ ਨਾਲ ਵਿਚਾਰ ਕਰਕੇ ਵੇਖੇ ਕਿ ਕਿਸੇ ਪ੍ਰਕਾਰ ਦੇ ਨਾਲ ਮੈਨੂੰ ਸੁੱਖ ਪ੍ਰਾਪਤ ਹੋ ਜਾਵੇ। ਜੀਵ ਬੜੇ ਬੜੇ ਉਪਾਅ ਕਰਦਾ ਹੈ ਸੰਸਾਰ ਦੇ ਵਿੱਚ ਵਿਚਰਦਿਆਂ, ਆਪਣੇ ਜੀਵਨ ਦੇ ਸਮੇਂ ਦੌਰਾਨ ਅਨੇਕਾਂ ਉਪਾਅ ਕਰਦਾ ਹੈ ਸੁੱਖਾਂ ਦੀ ਪ੍ਰਾਪਤੀ ਲਈ। ਪਰ ਜਿਹੜੇ ਦੁਨਿਆਵੀ ਸੁੱਖ ਹਨ ਉਹ ਕੁਛ ਸਮੇਂ ਲਈ ਹਨ, ਤੇ ਇਹ ਜਿਹੜੇ ਦੁਨਿਆਵੀ ਪਦਾਰਥ ਹਨ ਕੁਛ ਸਮੇਂ ਦਾ ਸੁੱਖ ਦੇ ਕੇ ਤੇ ਕੁਝ ਸਮੇਂ ਬਾਅਦ ਇਹ ਦੁਖਦਾਈ ਬਣ ਜਾਂਦੇ ਹਨ। ਤੇ ਮੈਂ ਬੜੀ ਵਿਚਾਰ ਕੀਤੀ ਕਿ ਕਿਸੇ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ।
ਦੇਹੋ ਕਲਿਆਣ ਕਿਰਪਾ ਕੋ ਠਾਨੋ।
ਤੇ ਕਿਰਪਾ ਦੇ ਘਰ ਸਤਿਗੁਰੂ ਜੀ, ਜਦੋਂ ਮੈਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਸੁੱਖ ਪ੍ਰਾਪਤ ਨਹੀਂ ਹੋਇਆ, ਕੇਵਲ ਦੁੱਖਾਂ ਦੀ ਹੀ ਪ੍ਰਾਪਤੀ ਹੋਈ, ਤੇ ਮੈਂ ਹੁਣ ਦੁੱਖਾਂ ਦੀ ਨਿਵਿਰਤੀ ਕਰਨ ਵਾਸਤੇ ਸੁੱਖਾਂ ਦੀ ਪ੍ਰਾਪਤੀ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਇਆ ਹਾਂ, ਆਪ ਕਿਰਪਾ ਕਰਕੇ ਮੇਰੇ ਕਲਿਆਣ ਕਰਨਾ ਕਰੋ।
ਜਨਮ ਮਰਨ ਦੁੱਖ ਅਰ ਅਗ ਹਾਨੋ।
ਸਤਿਗੁਰੂ ਪਾਤਸ਼ਾਹ ਜੀ, ਜਨਮ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ। ਸੰਸਾਰ ਦੇ ਵਿੱਚ ਬੜੇ ਦੁੱਖ ਹਨ, ਪਰ ਇਹ ਦੁੱਖ ਕੁਝ ਵੀ ਨਹੀਂ ਜਿਹੜਾ ਜਨਮ ਮਰਨ ਦਾ ਵੱਡਾ ਦੁੱਖ ਹੈ। ਜੀਵ ਬਾਰ ਬਾਰ ਜਨਮ ਲੈਂਦਾ, ਬਾਰ ਬਾਰ ਮਰਦਾ, ਇਹ ਬੜਾ ਵੱਡਾ ਦੁੱਖ ਹੈ। ਤੇ ਇਹ ਜਿਹੜਾ ਜਨਮ ਮਰਨ ਦਾ ਵੱਡਾ ਦੁੱਖ ਹੈ, ਸਤਿਗੁਰ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਇਸ ਦੁੱਖ ਦੇ ਵਿੱਚੋਂ ਮੈਨੂੰ ਕੱਢ ਲਵੋ।
ਪੜਿਓ ਨਹੀਂ ਮੈਂ ਵਿਦਿਆ ਕੋਈ।
ਤੇ ਹੁਣ ਬੜੀ ਨਿਮਰਤਾ ਨੂੰ ਧਾਰਨ ਕਰਕੇ ਸਨਮੁਖ ਖੜਾ ਹੋਇਆ, ਦੋਵੇਂ ਹੱਥ ਜੋੜ ਕੇ ਇਹ ਸਿੱਖ ਬੇਨਤੀ ਕਰਦਾ ਕਿ ਸਤਿਗੁਰੂ ਪਾਤਸ਼ਾਹ ਜੀ, ਮੈਂ ਕੋਈ ਵੀ ਕਿਸੇ ਪ੍ਰਕਾਰ ਦੀ ਵਿਦਿਆ ਪ੍ਰਾਪਤ ਨਹੀਂ ਕੀਤੀ, ਕਿਸੇ ਤਰ੍ਹਾਂ ਦੇ ਨਾਲ ਵੀ ਮੈਂ ਕੋਈ ਵਿਦਿਆ ਹਾਸਲ ਨਹੀਂ ਕੀਤੀ ਹੈ।
ਵਰਣ ਗੁਰਮੁਖੀ ਲਖੇ ਨਾ ਸੋਈ।
ਇਹ ਜਿਹੜੀ ਗੁਰਮੁਖੀ ਲਿਪੀ ਹੈ, ਗੁਰਮੁਖੀ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਮੈਂ ਕੁਝ ਵੀ ਨਹੀਂ ਜਾਣਦਾ, ਗੁਰਮੁਖੀ ਬਾਰੇ ਵੀ ਮੈਨੂੰ ਕੋਈ ਸਮਝ ਨਹੀਂ ਹੈ।
ਗੁਰੂ ਕਹਿਓ ਤੂੰ ਧਨ ਮਹਾਨਾ।
ਤੇ ਜਦੋਂ ਇਸ ਸਿੱਖ ਨੇ ਬੜੀ ਨਿਮਰਤਾ ਸਹਿਤ, ਪ੍ਰੇਮ ਭਾਵਨਾ ਦੇ ਸਹਿਤ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ, ਤੇ ਇਹਦੇ ਨੂੰ ਹਿਰਦੇ ਦਾ ਪ੍ਰੇਮ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਸਿੱਖਾ ਤੂੰ ਧਨ ਹੈ, ਤੂੰ ਮਹਾਨ ਹੈ, ਤੂੰ ਧਨ ਹੈ।
ਭਇਓ ਵਿਰਾਗ ਜਗਤ ਦੁੱਖ ਮਾਨਾ।
ਤੇਰੇ ਮਨ ਦੇ ਅੰਦਰ ਵਿਰਾਗ ਪੈਦਾ ਹੋ ਗਿਆ, ਤੇ ਉਸ ਵਿਰਾਗ ਦੇ ਪੈਦਾ ਹੋਣ ਨਾਲ ਤੂੰ ਜਗਤ ਨੂੰ ਦੁੱਖਾਂ ਦਾ ਘਰ ਮੰਨਿਆ ਹੈ। ਤੈਨੂੰ ਇਹ ਗਿਆਨ ਹਾਸਲ ਹੋ ਗਿਆ, ਤੈਨੂੰ ਇਹ ਸੋਝੀ ਆ ਗਈ ਹੈ ਕਿ ਸੰਸਾਰ ਇੱਕ ਦੁੱਖਾਂ ਦਾ ਘਰ ਹੈ, ਸੰਸਾਰ ਦੇ ਵਿੱਚੋਂ ਮੈਂ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ, ਇਸ ਬਾਰੇ ਤੈਨੂੰ ਸੋਝੀ ਪ੍ਰਾਪਤ ਹੋ ਗਈ ਹੈ।
ਪਰ ਭਾਈ ਸਿੱਖਾ ਮਨ ਚੀਨ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ, ਪਰ ਹੇ ਭਾਈ ਸਿੱਖਾ, ਭਾਵੇਂ ਤੈਨੂੰ ਇਹ ਸੋਝੀ ਜ਼ਰੂਰ ਪ੍ਰਾਪਤ ਹੋ ਗਈ ਹੈ ਕਿ ਸੰਸਾਰ ਇੱਕ ਦੁੱਖਾਂ ਦਾ ਘਰ ਹੈ, ਸੰਸਾਰ ਦੇ ਵਿੱਚੋਂ ਸੁੱਖਾਂ ਦੀ ਪ੍ਰਾਪਤੀ ਨਹੀਂ ਹੋਣੀ, ਸੰਸਾਰ ਦੇ ਵਿੱਚ ਮੋਹ ਪਾ ਕੇ ਪ੍ਰੀਤ ਪਾ ਕੇ ਕਲਿਆਣ ਨਹੀਂ ਹੋਣੀ, ਇਹ ਤਾਂ ਤੈਨੂੰ ਸੋਝੀ ਆ ਗਈ ਹੈ। ਪਰ ਤੂੰ ਮਨ ਦੇ ਅੰਦਰ ਜਾਣਨਾ ਕਰ, ਚੀਨ ਤੋਂ ਭਾਵ ਕਿ ਮਨ ਦੇ ਅੰਦਰ ਵਿਚਾਰ ਕਰ।
ਮੂਡ ਨਾ ਸਮਝੇ ਪੜੇ ਬਹੀਨ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਪੜੇ ਤੋਂ ਬਿਨਾਂ ਬੰਦਾ ਇੱਕ ਮੂਰਖ ਦੀ ਤਰ੍ਹਾਂ ਹੈ, ਤੇ ਜਿਵੇਂ ਅਨਪੜ੍ਹ ਜਿਹੜਾ ਬੰਦਾ ਹੈ ਉਹ ਇੱਕ ਮੂਰਖ ਦੀ ਨਿਆਈ ਹੈ, ਉਹ ਸਮਝ ਨਹੀਂ ਸਕਦਾ। ਜੇਕਰ ਉਹ ਕੁਛ ਨਾ ਕੁਛ ਪੜਿਆ ਹੋਵੇਗਾ ਤੇ ਉਹ ਸੋਝੀ ਪ੍ਰਾਪਤ ਕਰ ਸਕਦਾ, ਪੜ੍ਹ ਕੇ ਉਹ ਗਿਆਨ ਦੀ ਪ੍ਰਾਪਤੀ ਕਰ ਸਕਦਾ ਹੈ।
ਦੋਹਰਾ ਅਨਪੜ੍ਹ ਅੰਧਾ ਜੋ ਚਲੇ, ਸਮਝ ਨ ਆਵੇ ਕਾਏ।
ਸਤਿਗੁਰੂ ਪਾਤਸ਼ਾਹ ਜੀ ਉਹਨੇ ਇਸ ਸਿੱਖ ਨੂੰ ਸਮਝਾ ਰਹੇ ਹਨ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਸਿੱਖਾ, ਜਿਹੜਾ ਅਨਪੜ੍ਹ ਬੰਦਾ ਹੈ ਉਹ ਮਾਨੋ ਇੱਕ ਅੰਨੇ ਦੀ ਤਰ੍ਹਾਂ ਹੈ, ਉਹ ਅੰਧੇ ਦੀ ਤਰ੍ਹਾਂ ਚੱਲਿਆ ਜਾ ਰਿਹਾ, ਸਮਝ ਨਾ ਆਵੇ ਕਾਏ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮਝ ਨਹੀਂ ਆਉਂਦੀ। ਹੁਣ ਅੰਨਾ ਮਨੁੱਖ ਹੋਵੇ ਤੇ ਉਹਨੂੰ ਕੇਵਲ ਦੱਸ ਦਿੱਤਾ ਜਾਵੇ ਕਿ ਇਸ ਰਸਤੇ ਤੂੰ ਚੱਲਿਆ ਜਾ ਤੇ ਤੂੰ ਆਪਣੇ ਸਥਾਨ ਤੇ ਆਪਣੇ ਮੰਜ਼ਿਲ ਤੇ ਪਹੁੰਚ ਜਾਵੇਂਗਾ, ਤੇ ਉਹ ਨਹੀਂ ਪਹੁੰਚ ਸਕੇਗਾ ਸੁਣਨ ਦੇ ਨਾਲ। ਉਸਨੂੰ ਕੋਈ ਫੜ ਕੇ ਲੈ ਜਾਵੇਗਾ, ਉਸਦਾ ਕੋਈ ਸਹਾਰਾ ਬਣੇਗਾ, ਤਾਂ ਆਪਣੀ ਉਹ ਮੰਜ਼ਿਲ ਤੱਕ ਪਹੁੰਚ ਸਕਦਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਸੇ ਤਰ੍ਹਾਂ ਜਿਹੜਾ ਅਨਪੜ੍ਹ ਜੀਵ ਹੈ ਉਹ ਇੱਕ ਅੰਨੇ ਦੀ ਨਿਆਈ ਹੈ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮਝ ਨਹੀਂ ਆ ਸਕਦੇ।
ਬਾਣੀ ਜਿਸ ਕੀ ਸ਼ੁੱਧ ਹੈ ਤਿਸੈ ਮਿਲੇ ਹਰ ਰਾਏ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿੰਨੇ ਪੜ੍ਹ ਕੇ ਗੁਰਮੁਖੀ ਪੜ੍ਹ ਲਈ, ਜਿਹਨੂੰ ਅੱਖਰਾਂ ਦਾ ਗਿਆਨ ਹੋ ਗਿਆ, ਤੇ ਪੜ੍ਹਨ ਦੇ ਨਾਲ ਵਿਦਿਆ ਪ੍ਰਾਪਤ ਕਰਕੇ ਬਾਣੀ ਸ਼ੁੱਧ ਕਰ ਲਈ, ਸ਼ੁੱਧ ਕਰਕੇ ਬਾਣੀ ਦਾ ਉਚਾਰਨ ਕਰ ਦਿੱਤਾ, ਤਿਸ ਮਿਲਾ ਹਰ ਰਾਏ, ਉਹਨੂੰ ਹਰ ਰਾਏ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ।
ਚੌਪਈ ਚਾਹੀਏ ਪੜਿਓ ਅਲਪ ਕੈ ਕਨੋ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹਰ ਮਨੁੱਖ ਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ, ਭਾਵੇਂ ਉਹ ਥੋੜਾ ਥੋੜਾ ਪੜ੍ਹ ਲਵੇ, ਭਾਵੇਂ ਉਹ ਬਹੁਤਾ ਪੜ੍ਹ ਲਵੇ, ਪੜ੍ਹਨਾ ਹਰ ਮਨੁੱਖ ਦੇ ਲਈ ਜ਼ਰੂਰੀ ਹੈ। ਭਾਵੇਂ ਉਹ ਵਿਦਿਆ ਥੋੜੀ ਪ੍ਰਾਪਤ ਕਰ ਲਵੇ ਜਾਂ ਬਹੁਤੀ ਪ੍ਰਾਪਤ ਕਰ ਲਵੇ।
ਬੁੱਧ ਸੁਧ ਪਰੇ ਸੁਧਾਰੈ ਮਨੋ।
ਤੇ ਜਦੋਂ ਜੀਵ ਪੜ੍ਹ ਲੈਂਦਾ ਹੈ, ਵਿਦਿਆ ਪ੍ਰਾਪਤ ਕਰ ਲੈਂਦਾ ਹੈ, ਪੜ੍ਹਨ ਦੇ ਨਾਲ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਆਪਣੇ ਮਨ ਨੂੰ ਸੁਧਾਰ ਲੈਂਦਾ ਹੈ। ਤੇ ਜਦੋਂ ਜੀਵ ਪੜ੍ਹਦਾ, ਹੁਣ ਪੜ੍ਹਿਆ ਹੋਵੇਗਾ ਜੀਵ, ਜਦੋਂ ਬਾਣੀ ਨੂੰ ਵਿਚਾਰ ਕੇ ਪੜ੍ਹੇਗਾ, ਤੇ ਜਦੋਂ ਬਾਣੀ ਨੂੰ ਵਿਚਾਰ ਕੇ ਪੜ੍ਹੇਗਾ, ਬਾਣੀ ਨੂੰ ਵਿਚਾਰ ਕੇ ਪੜ੍ਹਨ ਦੇ ਨਾਲ ਜਿੱਥੇ ਗਿਆਨ ਦੀ ਪ੍ਰਾਪਤੀ ਹੋਵੇਗੀ, ਤੇ ਜਦੋਂ ਗਿਆਨ ਦੀ ਪ੍ਰਾਪਤ ਹੋ ਗਈ ਉੱਥੇ ਉਹਦਾ ਮਨ ਸ਼ੁੱਧ ਹੋ ਜਾਵੇਗਾ। ਇਸ ਕਰਕੇ ਜਿਹੜਾ ਪੜ੍ਹਿਆ ਹੋਇਆ ਜੀਵ ਹੈ ਉਹ ਜਿੱਥੇ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਉੱਥੇ ਆਪਣੇ ਮਨ ਨੂੰ ਸ਼ੁੱਧ ਕਰ ਲੈਂਦਾ ਹੈ।
ਗੁਣ ਆਵ ਗੁਣ ਕਰਬੋ ਅਨ ਕਰਬੋ।
ਗੁਣ ਤੇ ਅਵਗੁਣ, ਹੁਣ ਜੇ ਜੀਵ ਪੜ੍ਹਿਆ ਹੋਵੇਗਾ ਉਹਨੂੰ ਚੰਗੇ ਮਾੜੇ ਦੀ ਸੋਝੀ ਹੋਵੇਗੀ, ਗਿਆਨ ਪ੍ਰਾਪਤ ਹੋਵੇਗਾ, ਤੇ ਉਹ ਕਰਮ ਕਰਨ ਤੋਂ ਪਹਿਲਾਂ ਜ਼ਰੂਰ ਵਿਚਾਰ ਲਵੇਗਾ, ਜ਼ਰੂਰ ਸੋਚ ਲਵੇਗਾ ਕਿ ਇਹ ਮਾੜਾ ਕਰਮ ਹੈ ਮੇਰੇ ਕਰਨ ਦੇ ਯੋਗ ਨਹੀਂ, ਇਹ ਚੰਗਾ ਕਰਮ ਹੈ ਜਿਹੜਾ ਮੇਰੇ ਕਰਨ ਦੇ ਯੋਗ ਹੈ। ਇਸ ਕਰਕੇ ਪੜ੍ਹਿਆ ਹੋਇਆ ਮਨੁੱਖ ਗਿਆਨ ਪ੍ਰਾਪਤ ਕਰਕੇ ਚੰਗੇ ਮਾੜੇ ਦੀ ਵਿਚਾਰ ਕਰ ਲੈਂਦਾ ਹੈ।
ਜਾਣੈ ਸਭ ਕੀ ਸੁਦੂਰ ਧਰਬੋ।
ਇਸ ਪ੍ਰਕਾਰ ਦੇ ਨਾਲ ਉਹਦੇ ਅੰਦਰ ਚੰਗੇ ਮਾੜੇ ਦੀ ਸਾਰੀ ਜਿਹੜੀ ਸ਼ੁੱਧ ਸ਼ੁੱਧ ਪ੍ਰਾਪਤ ਕਰ ਲੈਂਦਾ, ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਪੜਨ ਵਿਖੇ ਗੁਣ ਅਹੈ ਅਨੇਕੂ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਪੜ੍ਹਨ ਦੇ ਨਾਲ ਅਨੇਕਾਂ ਗੁਣ ਜੀਵ ਦੇ ਅੰਦਰ ਆ ਜਾਂਦੇ ਹਨ। ਵਿਦਿਆ ਪੜ੍ਹਨ ਦੇ ਨਾਲ ਮਨੁੱਖ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ।
ਸਤਿਗੁਣ ਪ੍ਰਾਪਤ ਆਦਿ ਬੇਕੂ।
ਤੇ ਉਹਨੂੰ ਸਤਿਗੁਣ ਚੰਗੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ते विवेक दे सहत हो जांदा है, चंगे गुण प्राप्त कर लेंदा है।
या ते पढ़न अहै बो नीका,
इस करके पढ़ना बहुत चंगी गल है। पढ़ना हर जीव दे लई जरूरी है, पढ़ना बहुत चंगी गल है।
अनपढ़ रहे अंध नित ही का,
ते जेड़ा अनपढ़ मनुख है ओ हमेशा हिरदे दा अंधा रहिंदा है, क्योंकि पढ़न तो बिना उहदे हिरदे दे अंदर ज्ञान प्राप्त नहीं हो सकदा, क्योंकि हिरदे दे अंदर अज्ञानता दा हनेरा है। ते जदों जीव पढ़ के ज्ञान प्राप्त कर लवेगा, उसनू सोझी आ जावेगी, ते उहदे हिरदे रूपी घर दे अंदर ज्ञान दा प्रकाश हो जावेगा। ते जिहड़ा जीव नहीं पढ़दा, मानो हिरदे दा अन्ना है।
अर गुरमुखी पढ़न जो करनो,
सतगुरु पातशाह जी कहन लगे जिहड़ी गुरमुखी पढ़नी है, गुरमुखी भाषा जिहड़ी विद्या प्राप्त करन दी गल है।
सर्वोत्तम शुभ मत को धरनो,
कहन लगे गुरमुखी पढ़नी सारियां चो सर्वोत्तम है। सारियां विद्या दा ज्ञान होना जीव लई जरूरी है। अज आपां देखदे हां कि सानू पंजाबी च गल करनी चंगी नहीं लगदी, असी अपने घरां दे विच बच्चियां दे नाल जां तां इंग्लिश च गल करदे हां ते जां फिर हिंदी दे विच गल करनी असी अपने शान समझदे हां। अज स्कूलां दे विच वी देखण दे विचारिया कि केवल बच्चियां नाल हिंदी जां इंग्लिश दे विच गल कीती जांदी है। सो सतगुरु पातशाह जी देखो इत्थे समझा रहे हन, सतगुरु पातशाह जी गुरमुखी दी गल करदे आ कहिंदे सर्वोत्तम शुभ मत को धरनो, जिन्हें गुरमुखी दी विद्या प्राप्त कर ली ओ सारियां चो सर्वोत्तम भाषा है, सारियां चो सर्वोत्तम विद्या है। सारियां विद्या दा ज्ञान हासिल करना जीव लई जरूरी है। ओ जीव मुबारक हन जिन्हां ने सारियां विद्या दा ज्ञान हासिल कर लिया, पर जिहड़ी उहदी अपनी मात भाषा है, मां बोली है, उहनूं कदे वी भुलाउणा नहीं चाहीदा। सतगुरु पातशाह जी कहण लगे गुरमुखी भाषा जो सारियां चो सर्वोत्तम है।
जप जी आदक पुन्ने हो पावै,
ते जिहड़ा जीव विद्या गुरमुखी नूं पढ़ के गुरमुखी दी विद्या नूं हासिल कर लैंदा, पढ़ लैंदा है, क्योंकि जिहड़ा जीव गुरमुखी पढ़ेगा उही जपजी साहिब दा पाठ कर सकदा, ओ जीव बाणी पढ़ सकदा। सतगुरु पातशाह जी कहण लगे फिर जदों जीव पढ़ लवेगा, गुरमुखी विद्या धारण कर लवेगा, उदों फिर जदों जपजी साहिब आदि बाणियां दा पाठ करेगा, बहुत सारे पुन्ना दी उसनू प्राप्ति हो जावेगी।
अनक जन्म के कालख मिटावै,
गज के आखो सतनाम श्री वाहिगुरु। बाणी दे विच ही ऐसी ताकत है कि ओ जीव दे कीते हुए सारे पाप कर्मां नू नाश कर देंदी है। जिवें जंगल दियां लखां मन लकड़ां नू साड़ना होवे ते हुण लखां मन अग दी लोड़ नहीं पैंदी, इक चिंगारी बहुत है। ते इसे तरह जिहड़ा जीव गुरबाणी नू पढ़ लैंदा है, किनका मात्र भी किते हिरदे दे अंदर वसा लैंदा है, ते बाणी उसदे कीते हुए सारे पाप कर्म जिहड़े हन ओह मिटा दिंदी है। जन्मां जन्मांतरां दी जिहड़ी कालख हिरदे नू लगड़ी हुई है, जन्म जन्म के इस मन को मल लागी, काला हुआ स्याह खनले धोती उजली ना हो वई, जे सौ धोवन पाओ। हुणे मन जिहड़ा जन्मां जन्मांतरां दी कालख दे नाल लिबड़िया पिया है, इस नूं धोण दे लई बाणी पढ़ांगे। जदों बाणी दे नाल जुड़ांगे, बाणी नूं पढ़ के विचारांगे, ता साडे हिरदे दी जिहड़ी कालख है दूर होवेगी। सतगुरु पातशाह जी समझा रहे हन कि जदों जपजी साहिब आदिक बाणियां नूं सिख पढ़दा है, बाणी पढ़ के ਉਹ ਆਪਣੇ ਹਿਰਦੇ ਦੀ ਕਾਲਖ ਨੂੰ ਦੂਰ ਕਰ ਲੈਂਦਾ ਹੈ।
ਵਿਦਿਆ ਪੜਨ ਗੁਰਮੁਖੀ ਜਾਨੋ,
ਵਿਦਿਆ ਪੜਨ ਗੁਰਮੁਖੀ ਜਾਨੋ, ਜਿਹੜੀ ਗੁਰਮੁਖੀ ਵਿਦਿਆ ਹੈ ਇਹ ਗੁਰਸਿੱਖਾ ਇਸ ਨੂੰ ਪੜਨਾ ਕਰੋ।
ਪਾਠਕ ਪ੍ਰਾਪਤ ਲਾਭ ਮਾਨੋ।
ਗੁਰਮੁਖੀ ਦਾ ਪਾਠ ਪ੍ਰਾਪਤ ਕਰਕੇ, ਗੁਰਮੁਖੀ ਦਾ ਪਾਠ ਕਰਕੇ ਵਿਦਿਆ ਨੂੰ ਹਾਸਲ ਕਰਨਾ ਇਹਦਾ ਭਾਰੀ ਲਾਭ ਹੈ, ਮਹਾਨ ਲਾਭ ਦੀ ਪ੍ਰਾਪਤੀ ਹੁੰਦੀ ਹੈ।
ਯਾ ਤੇ ਅਬ ਜੇ ਤਕ ਮਤ ਤੇਰੀ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੀ ਹੁਣ ਤੇਰੀ ਮਤ ਹੈ, ਜਿਵੇਂ ਹੁਣ ਤੇਰਾ ਸੰਸਾਰ ਵੱਲੋਂ ਮਨ ਉਪਰਾਮ ਹੋ ਗਿਆ, ਮਨ ਦੇ ਅੰਦਰ ਵਿਰਾਗ ਪੈਦਾ ਹੋਇਆ ਹੈ।
ਪੜੋ ਪਲੇ ਗੁਰ ਮਤ ਲਿਓ ਹੇਰੀ।
ਤੇ ਹੁਣ ਵੀ ਪੜਨ ਦਾ ਸਮਾਂ ਹੈ ਗੁਰਸਿੱਖਾਂ, ਪੜਨ ਦਾ ਸਮਾਂ ਕੋਈ ਲੰਘ ਨਹੀਂ ਗਿਆ, ਤੂੰ ਹੁਣ ਵੀ ਪੜ ਸਕਦਾ ਹੈ। ਪੜ ਕੇ ਤੂੰ ਗੁਰਮੁਖੀ ਨੂੰ ਪੜ ਕੇ ਗੁਰੂ ਦੀ ਮਤ ਲੈਣਾ ਕਰ।
ਤਬੇ ਗ੍ਰੰਥੀ ਗੁਰੂ ਹਕਾਰਿਓ।
ਹੁਣ ਇਸ ਸਿੱਖ ਨੂੰ ਪੜਾਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਗ੍ਰੰਥੀ ਸਿੰਘ ਨੂੰ ਆਪਣੇ ਪਾਸ ਬੁਲਾਇਆ ਹੈ।
ਸਿੱਖ ਕੋ ਸੋਪਤ ਬਾਕੀ ਉਚਾਰਿਓ।
ਉਸ ਸਿੱਖ ਨੂੰ, ਉਸ ਗ੍ਰੰਥੀ ਸਿੰਘ ਨੂੰ ਸੌਂਪ ਕੇ, ਗ੍ਰੰਥੀ ਸਿੰਘ ਦੇ ਹਵਾਲੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਬਾਕ ਬਚਨ ਉਚਾਰਨ ਕੀਤਾ ਹੈ।
ਕਰਕੇ ਪ੍ਰੇਮ ਪੜਾਵੋ ਇਸੈ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਸ ਸਿੱਖ ਨੂੰ ਪ੍ਰੇਮ ਸਹਿਤ ਪੜਾਉਣਾ ਕਰੋ, ਪ੍ਰੇਮ ਦੇ ਨਾਲ ਇਸ ਨੂੰ ਗੁਰਮੁਖੀ ਪੜਾਓ।
ਜਗ ਤੇ ਕੁਛ ਵਿਰਾਗ ਹੈ ਜਿਸੈ।
ਜਿਸ ਨੂੰ ਜਗਤ ਦੇ ਵਿੱਚ ਰਹਿੰਦਿਆਂ ਮਨ ਦੇ ਅੰਦਰ ਵਿਰਾਗ ਪੈਦਾ ਹੋਇਆ, ਕਿਉਂਕਿ ਜੇ ਜੀਵ ਦੇ ਮਨ ਅੰਦਰ ਵਿਰਾਗ ਪੈਦਾ ਨਾ ਹੋਵੇ ਤੇ ਉਹ ਜੀਵ ਭਗਤੀ ਦੇ ਮਾਰਗ ਤੇ ਚੱਲ ਨਹੀਂ ਸਕਦਾ। ਭਗਤੀ ਦੇ ਮਾਰਗ ਤੇ ਚੱਲਣ ਲਈ ਮਨ ਦੇ ਅੰਦਰ ਜਦੋਂ ਵਿਰਾਗ ਪੈਦਾ ਹੋਵੇਗਾ, ਫਿਰ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰੇਗਾ, ਉਸ ਭਗਤੀ ਤੇ ਮਾਰਗ ਤੇ ਚੱਲੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਗ੍ਰੰਥੀ ਸਿੰਘ ਨੂੰ ਕਿ ਇਸ ਨੂੰ ਪ੍ਰੇਮ ਸਹਿਤ ਪੜਾਉਣਾ ਕਰੋ, ਸੰਸਾਰ ਤੋਂ ਇਹਦਾ ਮਨ ਉਪਰਾਮ ਹੋ ਗਿਆ, ਇਹਦੇ ਮਨ ਦੇ ਅੰਦਰ ਵੈਰਾਗ ਪੈਦਾ ਹੋਇਆ ਹੈ।
ਆਇਸ ਮਾਨ ਸੰਗ ਲੈ ਗਯੋ।
ਉਸ ਗ੍ਰੰਥੀ ਸਿੰਘ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਮੰਨੀ, ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਨੂੰ ਮੰਨ ਕੇ ਇਸ ਸਿੱਖ ਨੂੰ ਆਪਣੇ ਨਾਲ ਲਿਜਾਣਾ ਕੀਤਾ ਹੈ।
ਤਖਤੀ ਲੀਖ ਸਿਖਾਵਤ ਪਯੋ।
ਤਖਤੀ ਕਹਿੰਦੇ ਹਨ ਪੱਟੀ ਨੂੰ, ਫੱਟੀ ਜਿਹੜੀ ਆਪਾਂ ਉਦੋਂ ਪੁਰਾਤਨ ਸਮਿਆਂ ਦੇ ਵਿੱਚ ਬਜ਼ੁਰਗ ਬੈਠੇ ਹਨ, ਸਕੂਲ ਦੇ ਵਿੱਚ ਫੱਟੀ ਹੁੰਦੀ ਸੀ, ਉਸ ਫੱਟੀ ਦੇ ਉੱਤੇ ਇੱਕ ਕਲਮ ਦੇ ਨਾਲ ਲਿਖਾਇਆ ਜਾਂਦਾ ਸੀ। ਹੁਣ ਤਖਤੀ ਲੀਖ ਸਿਖਾਵਤ ਪਯੋ, ਉਹ ਤਖਤੀ ਲੈ ਕੇ ਦਿੱਤੇ ਦੇਣਾ ਕੀਤੀ ਤੇ ਤਖਤੀ ਦੇ ਉੱਪਰ ਲਿਖਣਾ ਸਿਖਾਉਣਾ ਸ਼ੁਰੂ ਕੀਤਾ ਹੈ।
ਪੈਂਤੀ ਪੁੰਨ ਮੁਹਾਰਨੀ ਵਿਖੇ।
ਪੈਂਤੀ ਪੜ੍ਹਾਈ ਮੁਹਾਰਨੀ ਜਿਹੜੀ ਪੜ੍ਹਾਉਣਾ ਕੀਤੀ, ਸਕੂਲਾਂ ਦੇ ਵਿੱਚ ਬੱਚੇ ਜਦੋਂ ਪੜ੍ਹਦੇ ਸੀ ਤੇ ਉਹਨਾਂ ਨੇ ਇੱਕ ਬੱਚੇ ਨੇ ਪਹਿਲਾਂ ਅੱਗੇ ਬੋਲਣਾ ਉੱਚੀ ਆਵਾਜ਼ ਦੇ ਵਿੱਚ ਤੇ ਦੂਸਰਿਆਂ ਨੇ ਮਗਰੋਂ ਬੋਲਣਾ। ਜਦੋਂ ਉੱਚੀ ਆਵਾਜ਼ ਦੇ ਵਿੱਚ ਬੋਲਦੇ ਸਨ ਤੇ ਉਹ ਪੈਂਤੀ ਜਿਹੜੀ ਸੀ ਮੁਹਾਰਨੀ ਜਿਹੜੀ ਸੀ ਉਹ ਦਿਮਾਗ ਦੇ ਵਿੱਚ ਬੈਠ ਜਾਂਦੀ ਸੀ, ਭਾਵ ਪੱਕੀ ਹੋ ਜਾਂਦੀ ਸੀ, ਫਿਰ ਬੱਚਾ ਉਸ ਨੂੰ ਭੁੱਲਦਾ ਨਹੀਂ ਸੀ। ਇਸੇ ਤਰ੍ਹਾਂ ਅੱਜ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ ਤੇ ਕਈ ਮੇਰੇ ਵੀਰ ਕਹਿੰਦੇ ਹਨ, ਭੈਣਾਂ ਕਹਿੰਦੀਆਂ ਕਿ ਜੀ ਮੈਂ ਤਾਂ ਅੱਧੇ ਘੰਟੇ ਵਿੱਚ ਸਾਰਾ ਨਿਤਨੇਮ ਕਰ ਲੈਂਦਾ, ਮੈਨੂੰ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਟੋਟਲ 20-25 ਮਿੰਟ ਲੱਗਦੇ ਹਨ। ਨਹੀਂ, ਜਿਹਦੇ ਤਾਂ ਜਿੰਨੀ ਦੇਰ ਤੱਕ ਅਸੀਂ ਬਾਣੀ ਨੂੰ ਉੱਚੀ ਆਵਾਜ਼ ਵਿੱਚ ਨਹੀਂ ਪੜਾਂਗੇ, ਇੰਨੀ ਆਵਾਜ਼ ਹੋਣੀ ਜ਼ਰੂਰੀ ਹੈ ਕਿ ਸਾਡੇ ਕੰਨਾਂ ਦੇ ਵਿੱਚ ਪਵੇ ਤੇ ਕੰਨਾਂ ਦੇ ਰਾਹੀਂ ਉਸ ਨੂੰ ਅੰਦਰ ਲਜਾਇਆ ਜਾਵੇ, ਤਾਂ ਸਾਡੇ ਅੰਦਰ ਬਾਣੀ ਜਿਹੜੀ ਹੈ ਉਹ ਪ੍ਰਪੱਕ ਬਾਣੀ ਜਿਹੜੀ ਅੰਦਰ ਸਾਡੇ ਅੰਦਰ ਸਮਾ ਜਾਵੇਗੀ, ਗਿਆਨ ਦੀ ਤਾਂ ਸਾਨੂੰ ਪ੍ਰਾਪਤੀ ਹੋਵੇਗੀ। ਜੇ ਕੇਵਲ ਅੱਖਾਂ ਫੇਰ ਕੇ ਪੜ ਲਿਆ ਤੇ ਉਹਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਬੱਚੇ ਜਦੋਂ ਪੈਂਤੀ ਤੇ ਮੁਹਾਰਨੀ ਨੂੰ ਬੋਲ ਕੇ ਉੱਚੀ ਆਵਾਜ਼ ਦੇ ਵਿੱਚ ਪੜ੍ਹਦੇ ਸਨ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਬੈਠ ਜਾਂਦੀ ਸੀ, ਫਿਰ ਭੁੱਲਦੇ ਨਹੀਂ ਸਨ। ਇਸ ਕਰਕੇ ਇਸ ਸਿੱਖ ਨੂੰ ਪਹਿਲਾਂ ਪੈਂਤੀ ਪੜ੍ਹਾਈ ਤੇ ਮੁਹਾਰਨੀ ਦੀ ਸਿੱਖਿਆ ਦਿੱਤੀ ਹੈ।
ਕੇਤਕ ਦਿਨ ਨਾਵੇ ਤਿੰਨ ਲਿਖੇ।
ਕੇਤਕ ਦਿਨ ਕਈ ਦਿਨ ਇਸੇ ਪ੍ਰਕਾਰ ਦੇ ਨਾਲ ਫੱਟੀ ਦੇ ਉੱਤੇ ਇਹ ਸਿੱਖ ਮੁਹਾਰਨੀ ਤੇ 35 ਲਿਖਦਾ ਨਾਵੇਂ ਲਿਖਦਾ ਹੈ
ਸਤਿਗੁਰ ਵਿਦਿਆ ਮਹਾ ਸੁਖੇਨ।
ਸਤਿਗੁਰ ਪਾਤਸ਼ਾਹ ਜੀ ਦੀ ਜਿਹੜੀ ਵਿਦਿਆ ਹੈ ਮਹਾ ਸੁਖੈਨ ਉਹ ਬੜੀ ਸੌਖੀ ਹੈ।
ਅਤਿ ਸ਼ੀਘਰ ਪ੍ਰਾਪਤ ਸੁਖ ਦੇਨ,
ਬੜੀ ਜਲਦੀ ਦੇ ਨਾਲ ਹੀ ਜੀਵ ਇਸ ਵਿਦਿਆ ਨੂੰ ਪ੍ਰਾਪਤ ਕਰ ਲੈਂਦਾ ਤੇ ਪ੍ਰਾਪਤ ਕਰਕੇ ਅਨੇਕਾਂ ਸੁਖ ਮਾਣਦਾ ਹੈ।
ਪੁਨ ਪੋਥੀ ਕੋ ਪੜ ਬੇ ਲਾਗਿਓ,
35 ਤੇ ਮੁਹਾਰਨੀ ਪੱਕੀ ਕਰਵਾ ਕੇ ਫਿਰ ਇਸ ਨੂੰ ਸਿੱਖ ਨੂੰ ਪੋਥੀ ਪੜਨ ਬਿਠਾਇਆ ਹੈ, ਪੋਥੀ ਤੇ ਪਾਠ ਸ਼ੁਰੂ ਕਰਵਾਉਣਾ ਕੀਤਾ ਹੈ।
ਤੁਕ ਪਠ ਪਠ ਮਨ ਬਹੁ ਅਨੁਰਾਗਿਓ,
ਹੁਣ ਜਦੋਂ ਇਹ ਸਿੱਖ ਬੜੇ ਪ੍ਰੇਮ ਦੇ ਸਹਿਤ ਬੜੀ ਭਾਵਨਾ ਦੇ ਨਾਲ ਜਦੋਂ ਬਾਣੀ ਦੀਆਂ ਤੁਕਾਂ ਪੜਦਾ ਹੈ ਤੇ ਮਨ ਦੇ ਅੰਦਰ ਇੱਕ ਆਨੰਦ ਪੈਦਾ ਹੁੰਦਾ ਹੈ, ਇੱਕ ਹੁਲਾਸ ਆਉਂਦਾ ਹੈ ਤੇ ਮਨ ਜਿਹੜਾ ਆਨੰਦਿਤ ਹੋ ਜਾਂਦਾ ਹੈ।
ਪੜ ਕਰ ਅਪਰ ਸੋ ਲੱਗਿਓ ਆਨੰਦ,
ਇਸ ਪ੍ਰਕਾਰ ਦੇ ਨਾਲ ਜਦੋਂ ਪੰਜ ਗ੍ਰੰਥੀ ਸ਼ੁਰੂ ਕਰਵਾਈ ਤੇ ਪੰਜ ਗ੍ਰੰਥੀ ਦੀਆਂ ਚਾਰ ਜਿਹੜੀਆਂ ਪਹਿਲੀਆਂ ਬਾਣੀਆਂ ਸਨ ਉਹ ਪੜ ਲਈਆਂ, ਪਹਿਲੀਆਂ ਬਾਣੀਆਂ ਸਾਰੀਆਂ ਪੜ ਕੇ ਜਦੋਂ ਆਨੰਦ ਸਾਹਿਬ ਦੀ ਬਾਣੀ ਨੂੰ ਪੜਨਾ ਸ਼ੁਰੂ ਕੀਤਾ ਹੈ।
ਪਹਿਲੀ ਤੁਕ ਪਠ ਲਿਓ ਆਨੰਦ,
ਹੁਣ ਜਦੋਂ ਪਹਿਲੇ ਤੁਕ ਪੜੇ ਆਨੰਦ ਭਇਆ, ਜਦੋਂ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਸ਼ੁਰੂਆਤ ਕੀਤੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿਉਂਕਿ ਜਿਹੜੀ ਤੁਕ ਹੈ ਪਹਿਲੀ ਤੁਕ ਜਦੋਂ ਸਤਿਗੁਰੂ ਦੀ ਪ੍ਰਾਪਤੀ ਦੀ ਗੱਲ ਆਉਂਦੀ ਹੈ ਤੇ ਜੀਵਨ ਦੇ ਵਿੱਚ ਇੱਕ ਐਸਾ ਆਤਮਿਕ ਰਸ ਭਰ ਜਾਂਦਾ ਹੈ ਕਿ ਜੀਵਨ ਜਿਹੜਾ ਆਨੰਦਮਈ ਹੋ ਜਾਂਦਾ ਹੈ। ਸਤਿਗੁਰੂ ਦੀ ਪ੍ਰਾਪਤੀ ਦੀ ਤੁਕ ਇਹ ਜਿਹੜੀ ਜੀਵਨ ਨੂੰ ਦਰਸਾਉਂਦੀ ਹੈ, ਗਿਆਨ ਦਿੰਦੀ ਹੈ। ਜਦੋਂ ਇਹ ਪਹਿਲੀ ਤੁਕ ਇਸ ਸਿੱਖ ਨੇ ਪੜ੍ਹੀ ਤੇ ਪੜ੍ਹ ਕੇ ਜਿਹੜਾ ਮਨ ਸੀ ਉਹ ਆਨੰਦ ਦੇ ਨਾਲ ਭਰ ਗਿਆ ਹੈ।
ਬਹੁਰ ਨਾ ਗਇਓ ਗ੍ਰੰਥੀ ਪਾਸ,
ਤੇ ਹੁਣ ਜਦੋਂ ਇਹ ਤੁਕ ਪੜ੍ਹੀ, ਤੁਕ ਪੜ੍ਹ ਕੇ ਐਸਾ ਆਨੰਦ ਆਇਆ, ਹੁਣ ਦੁਬਾਰਾ ਉਸ ਗ੍ਰੰਥੀ ਸਿੰਘ ਦੇ ਕੋਲ ਪੜ੍ਹਨ ਦੇ ਵਾਸਤੇ ਸਿੱਖ ਨਹੀਂ ਗਿਆ। ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ ਇਹ ਮਨੁੱਖੀ ਜੀਵਨ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਕ ਹੁੰਦੀ ਹੈ। ਇਸ ਬਾਣੀ ਦੀਆਂ 40 ਪੌੜੀਆਂ ਜੋ ਹਨ ਮਾਨੋ 40 ਡੰਡੇ ਹਨ ਜਿਹੜੇ ਜੀਵ ਨੂੰ ਧਰਤੀ ਤੋਂ ਆਕਾਸ਼ ਵੱਲ ਲਿਜਾਉਣ ਲਈ ਸਹਾਇਤਾ ਕਰਦੇ ਹਨ, ਮਦਦਗਾਰ ਬਣਦੇ ਹਨ। ਜਦੋਂ ਜੀਵ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਨੂੰ ਬੜੇ ਪ੍ਰੇਮ ਦੇ ਨਾਲ ਪੜ੍ਹਦਾ ਤੇ ਵਿਚਾਰ ਕੇ ਪੜ੍ਹਦਾ ਤੇ ਇਹ 40 ਪੌੜੀਆਂ ਮਾਨੋ ਉਸ ਡੰਡਿਆਂ ਦੀ ਨਿਆਈ ਹਨ, ਜੀਵ ਨੂੰ ਧਰਤੀ ਤੋਂ ਆਕਾਸ਼ ਵੱਲ ਲੈ ਜਾਂਦੀਆਂ ਹਨ। ਤੇ ਜਦੋਂ ਜੀਵ ਇਹਨਾਂ 40 ਪੌੜੀਆਂ ਤੇ ਚੜ੍ਹ ਕੇ, ਡੰਡਿਆਂ ਤੇ ਚੜ੍ਹ ਕੇ ਵਿਚਾਰ ਕੇ ਬਾਣੀ ਪੜ੍ਹ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਦਾ ਤੇ ਜੀਵਨ ਦੇ ਵਿੱਚ ਇੱਕ ਐਸਾ ਆਨੰਦ ਆ ਜਾਂਦਾ ਕਿ ਜੀਵਨ ਦਾ ਜਿਹੜਾ ਰੋਮ ਰੋਮ ਹੈ, ਅੰਗ ਅੰਗ ਹੈ, ਉਹ ਖਿੜਾ ਦੇ ਵਿੱਚ ਆ ਜਾਂਦਾ। ਜੀਵਨ ਜਿਹੜਾ ਆਨੰਦ ਦੇ ਨਾਲ ਖਿੜ ਜਾਂਦਾ, ਆਨੰਦਮਈ ਰਸ ਜਿਹੜਾ ਜੀਵਨ ਦੇ ਵਿੱਚ ਭਰ ਜਾਂਦਾ, ਐਸੀ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ, ਨਿਤਨੇਮ ਦੀ ਜੋ ਬਾਣੀ ਹੈ। ਜਦੋਂ ਹੁਣ ਇਸ ਸਿੱਖ ਨੇ ਇਹ ਪਹਿਲੀ ਪੰਕਤੀ ਹੀ ਪੜ੍ਹੇ ਤੇ ਪੜ੍ਹ ਕੇ ਮਨ ਦੇ ਵਿੱਚ ਐਸਾ ਆਨੰਦ ਆ ਗਿਆ, ਹੁਣ ਆਨੰਦ ਸਾਹਿਬ ਦੀ ਬਾਣੀ ਤਾਂ ਆਪਾਂ ਵੀ ਰੋਜ਼ ਪੜ੍ਹਦੇ ਹਾਂ, ਸਾਨੂੰ ਕਿੰਨਾ ਕੁ ਆਨੰਦ ਆਉਂਦਾ ਹੈ ਆਪਾਂ ਆਪਣੇ ਹਿਰਦੇ ਦੇ ਅੰਦਰ ਵਿਚਾਰ ਕਰਨੀ ਹੈ। ਇਸ ਸਿੱਖ ਨੇ ਇੱਕ ਪੰਕਤੀ ਪੜ੍ਹ ਕੇ ਆਨੰਦ ਪ੍ਰਾਪਤ ਕਰ ਲਿਆ ਤੇ ਹੁਣ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਸਮਝੀ ਤੇ ਗ੍ਰੰਥੀ ਸਿੰਘ ਦੇ ਕੋਲ ਚੱਲ ਕੇ ਨਹੀਂ ਗਿਆ।
ਵੱਧ ਪਰਤੀਤ ਚਿਤ ਜਗਤ ਉਦਾਸ,
ਤੇ ਮਨ ਦੇ ਅੰਦਰ ਪੂਰਨ ਵਿਸ਼ਵਾਸ ਹੋ ਗਿਆ, ਭਰੋਸਾ ਬਣ ਗਿਆ, ਐਸਾ ਭਰੋਸਾ ਵਧਿਆ ਕਿ ਜਗਤ ਦੇ ਵਿੱਚ ਰਹਿੰਦਿਆਂ ਹੀ ਹੁਣ ਆਤਮਕ ਸੁੱਖ ਦੀ ਪ੍ਰਾਪਤੀ ਹੋ ਗਈ। ਮਨ ਦੇ ਅੰਦਰ ਜਿਹੜੀ ਜਗਤ ਵੱਲੋਂ ਉਦਾਸੀ ਛਾਈ ਸੀ, ਜਿਹੜਾ ਮਨ ਉਦਾਸ ਹੋ ਗਿਆ ਸੀ, ਬਾਣੀ ਪੜ੍ਹ ਕੇ ਇਹ ਪਹਿਲੀ ਪੰਕਤੀ ਪੜ੍ਹਦਿਆਂ ਉਹ ਸਾਰੀ ਉਦਾਸੀ ਦੂਰ ਹੋ ਗਈ ਤੇ ਮਨ ਦੇ ਅੰਦਰ ਭਰੋਸਾ ਵੱਧ ਗਿਆ ਹੈ।
ਕਬੈ ਦੇਗ ਤੇ ਭੋਜਨ ਖਾਏ,
ਤੇ ਹੁਣ ਦੁਬਾਰਾ ਸਿੱਖ ਗ੍ਰੰਥੀ ਸਿੰਘ ਦੇ ਪਾਸ ਪੜ੍ਹਨ ਨਹੀਂ ਗਿਆ, ਉੱਥੇ ਹੀ ਰਹਿ ਕੇ कदी कदी लंगर दे विचो भोजन प्रसाद छक लैंदा है।
मन राखियो गुर चरण टिकाए,
मन जेड़ा से ओ हर वेले गुर चरणा दे विच टिकया रहिंदा। मन हुण संसार वाले पासे नूं नहीं दौड़दा, मन सदा गुर चरणा दे विच टिकया रहिंदा। प्रीत ऐसी गुर चरणा दे नाल बन गए, मन सतगुरु पातशाह जी दे चरणा दा भौरा बन गया है।
हष्ट मास जब ही बित गए,
तकरीबन इस तरह जदों छे महीने दा समा बतीत हो गया,
सतगुर सिख को सिमरत पाए,
सतगुर सिख को सिमरत पाए, सतगुरु पातशाह जी दे मन दे विच याद आया, इस सिख नू सतगुरु पातशाह जी ने याद किया है।
निकट ग्रंथी को बुलवाए,
हुण एक सिख नू भेज करके जेडे ग्रंथी सिंह दी ड्यूटी लाई सी सिख नू पढ़ाउण दे, उस ग्रंथी सिंह नू सतगुरु पातशाह जी ने अपने कोल बुलाया है।
बूझे ओ सिख को कितक पढ़ाए,
सतगुरु पातशाह जी अंतर जामी जो जानदे सन, कटकड़ के अंतर की जानत कटकड़ दिया जानन वाले सतगुरु पातशाह जी, पर उन्हें ग्रंथी सिंह दे मूँह चो कढ़वाना चाहते हैं, संगतां दे विच सुनना चाहते हैं। सतगुरु पातशाह जी ग्रंथी सिंह नू पुछन लगे कि किन्नेक विद्या तुसी उस सिख नू पढ़ा दिते है।
तिन कर जोर हकीकत कही,
उस ग्रंथी सिंह ने दोवें हाथ जोड़े बड़े प्रेम ते आदर दे सत्कार कहना कीता, जिहड़ी हकीकत सी जोड़ जिहड़ी गल सारी होए ओ हकीकत बयान कीती दसना कीता है।
एक तुक पठ पुन आयो नहीं,
सतगुरु पातशाह जी मैं उसनों गिनती ते मुहारनी पहला पढ़ाई, मुहारनी पढ़ा के फिर पोथी दा पाठ उसनों शुरू कराया, पहलियां बाणियां उसने पढ़ लिया, ते जदो आनंद साहब दी बाणी शुरू कीते, आनंद साहब दी पहली पंक्ति पढ़ के ते दोबारा ओ सिख मेरे कोल पढ़न वास्ते नहीं आया है।
सुन सतगुर एक सिख पठायो,
ते जदो इस ग्रंथी सिंह ने ए सारा दसना कीता, सतगुरु पातशाह जी ने उस सिख नू अपने कोल बुलाउण दे वास्ते एक जो निकट सिख सी उसनू भेजना कीता कि उस सिख नू साडे पास बुला के लियाउणा करो।
तिस सिख को तत्काल बुलायो,
उसे वेले ही उस सिख नू अपने कोल सतगुरु पातशाह जी ने बुलाया है।
खरो जोर कर हेर अलायो,
जदो हुण दूसरे गुरसिख ने जाके सिख नू सतगुरु पातशाह जी दा सुनेहा दिता कि सतगुरु पातशाह जी तुहानू याद करदे हन, अपने कोल बुलाया है, ते सतगुरु पातशाह जी दा हुक्म पा के सिख सतगुरु पातशाह जी दे कोल आया, सनमुख खड़ा होके दोवें हाथ जोड़े हन।
कहो सिखा तू पढ़न पठायो,
सतगुरु पातशाह जी कहन लगे सिखा तू साडे कोल आया सी कि मैं विद्या हासिल नहीं कीती, ते असी तैनू विद्या पढ़न दे लई ग्रंथी सिंह दे नाल भेजना कीता सी कि तू इस ग्रंथी सिंह दे पासों जाके गुरमुखी दी विद्या प्राप्त कर लै।
कहियो एक तुक मैं पठ लीन,
ते हुण ए सिख जिहड़ा प्रेम दे विच भिज्जिया होया ते दोवें हाथ जोड़े हुए हन, सतगुरु पातशाह जी नूं कहन लगा सतगुरु पातशाह जी आनंद साहब दी पहली पंक्ति एक तुक पढ़ के मेरे मन नू आनंद आ गया है।
सब संसे ते पयो बहीन,
जेड़े मन दे अंदर सारे शंके सन, हुण तक दे जो मन दे अंदर शंके संसे पैदा हुए सन, सतगुरु पातशाह जी पवित्र अमृतमई बाणी आनंद देण वाले बाणी नू पढ़ के मेरे मन दे ओ सारे संसे ओ सारे शंके जड़े हन ओ निवृत्त हो गए हन।
जब सिख ने सत गुर को पायो, पायो आनंद कष्ट ना आयो।
गज के आखो सतनाम श्री वाहे गुरु। सिख कहन लगा सतगुरु पातशाह जी जदों एक सिख ने सतगुरु की प्राप्ति कर ली, सतगुरु की जदों सिख नूं प्राप्ति हो गए ते फिर होर पढ़न की लोड़ की है। मन दे शंकियां दी निवृत्ति होगी, मन दे संशय दूर हो गए, आनंद भया मेरी माए, सतगुरु मैं पाया। गल सी सतगुरु नूं पाउण दी, ते जदों सतगुरु की प्राप्ति हो गई मन दे जिहड़े संशय सन वह सारे दूर हो गए। भयो आनंद ते हिरदे दे अंदर आनंद आ गया, कष्ट ना आयो किसी प्रकार का भी। सतगुरु पातशाह जी हुण कष्ट नेड़े नहीं आउंदा है।
इस ते परे प्रयोजन कौन।
हुणे सिख कहन लगा सतगुरु पातशाह जी जीवन का ऐसा केड़ा प्रयोजन है जिहड़ा गुरु दी प्राप्ति तो उपर होवे। गुरु दी प्राप्ति ही जीव दा असल जीवन दा प्रयोजन है। मनुखा जन्म मिलिया ही पूरे गुरु दी प्राप्ति वास्ते है, ते जदों गुरु दी प्राप्ति होगी फिर ऐसा प्रयोजन बाकी कोई रहा नहीं, बाकी कोई प्रयोजन नहीं रह गया।
जिस हित पड़े जान गुण पौन।
ऐसा केड़ा प्रयोजन है जिदे लिए होर पढ़िया जावे, होर पढ़ के कोई विद्या हासिल कीती जावे, अभ्यास कीता जावे। मैं ता एक तुक पढ़ के सारी विद्या नू ज्ञान नू प्राप्त कर लिया, भाव मैनू सतगुरु जी की प्राप्ति हो गई है। ते साडे भी सतगुरु जी साडे ते भी कृपा कर देन, जदों असी भी बाणी पढ़ीए ते साडा मन भी बाणी दे नाल बाणी दी विचार नाल जुड़ जावे, ते साडे भी जीवन दा प्रयोजन हो जावे। सतगुरु दे चरणां च असी भी उस सिख दी तरह अरदास करिए। सो कहन लगा सतगुरु पातशाह जी सारे आनंद दी प्राप्ति, सारे सुखां दी प्राप्ति हो गई। ऐसा आनंद जदों जो कदी खत्म नहीं हुंदा, दुनियावी सुखां दा जिहड़ा आनंद है वह छिन भंगर कुछ समय लई है, ते जिहड़ा आत्मिक आनंद है सतगुरु पातशाह जी कदी खत्म ही नहीं होण वाला, उस आनंद दी प्राप्ति हो गई है। कष्ट दुख हुण नेड़े नहीं आउंदे हन।
भयो आनंदत वदी प्रतीत।
मन दे अंदर आनंद जिहड़ा ओ छा गया है, ते प्रतीत जिहड़ा भरोसा है ओ गुरु ते वध गया है।
अपर पढ़ो मैं क्या तर चीत।
सतगुरु पातशाह जी हुण मैं होर की पढ़ा, केड़ी प्रतीत हिरदे च लै के मैं होर पढ़ाई करा, मैनू सतगुरु दी प्राप्ति हो गई है।
सुन श्री मुख ते हसे गोसाई।
जदों इस सिख ने इस प्रकार दे नाल दसना कीता, इस सिख दे वचन सुन के सतगुरु पातशाह सिमरत सतगुरु जी कृपा निधान हुण मुख तो मुस्कुराए हन।
भए प्रसन्न हृदय सुखदाई।
सतगुरु पातशाह जी हिरदे दे अंदर बड़े प्रसन्न होए, इस सिख दी भावना वेख के, इस सिख दा प्रेम वेख के सतगुरु पातशाह जी बड़े प्रसन्न होए हन।
जान प्रतीत पाई मन पीन।
सतगुरु पातशाह जी ने जान लिया इस हिरदे दी जड़े अंदर दी गल सी, सतगुरु पातशाह ने जान लिया कि इस सिख दे हिरदे दे अंदर प्रेम जड़ा वो जाग गया है। क्योंकि उस वाहिगुरु परमेश्वर ने जिथे जीव नूं अनेकां गुण दिते हन, उन्हां गुणां दे विचों प्रेम एक सिरमौर है। जिवें लाड़े तो बिना बरात जिहड़ी उह शोभदी नहीं, जिवें धर्म करम दे जिहड़े कारज हन ਉਹ ਪ੍ਰੇਮ ਦੇ ਰਸ ਤੋਂ ਬਿਨਾਂ ਫਿੱਕੇ ਹਨ। ਪ੍ਰੇਮ ਕੋਈ ਇਕੱਠਾ ਕਰਨ ਦੀ ਗੱਲ ਨਹੀਂ, ਪ੍ਰੇਮ ਨੂੰ ਕਿਤੋਂ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਇਹ ਤਾਂ ਇੱਕ ਆਂਤਰਿਕ ਅਵਸਥਾ ਹੈ। ਪ੍ਰੇਮ ਅੰਦਰੋਂ ਜੀਵ ਦੇ ਉਪਜਦਾ ਹੈ, ਤੇ ਜਦੋਂ ਜੀਵ ਦੇ ਅੰਦਰੋਂ ਪ੍ਰੇਮ ਉਪਜਦਾ ਹੈ ਤੇ ਉਹ ਪ੍ਰੇਮ ਦੇ ਰਸ ਦੇ ਵਿੱਚ ਭਿੱਜਿਆ ਹੋਇਆ ਜਦੋਂ ਜੀਵ ਬਾਣੀ ਦੇ ਰਾਹੀਂ ਆਪਣੀ ਪ੍ਰੀਤ ਸਤਿਗੁਰ ਦੇ ਨਾਲ ਜੋੜ ਲੈਂਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਰਸ ਨੂੰ, ਅੰਮ੍ਰਿਤ ਦੇ ਮਈ ਬਾਣੀ ਦੇ ਮਹਾਰਸ ਨੂੰ ਚੱਖ ਲੈਂਦਾ ਹੈ, ਤਾਂ ਉਹਦੇ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ। ਮਨ ਦੇ ਅੰਦਰ ਦੇ ਜਿਹੜੇ ਸੰਸੇ ਵਿਕਾਰ ਉਹ ਦੂਰ ਹੋ ਜਾਂਦੇ ਹਨ, प्रेम रस दे विच भिजिया होया जीव दा मन खिड़ाओ दे विच आ जांदा है। सतगुरु पातशाह जी ने इस सिख दे हिरदे दी जिहड़े भावना सी ਉਹ ਜਾਣਨਾ ਕੀਤੀ ਹੈ ਕਿ ਮੇਰੇ ਹਿਰਦੇ ਦੇ ਅੰਦਰ ਪ੍ਰੇਮ ਜਾਗ ਪਿਆ ਹੈ।
ਭਇਓ ਨਿਹਾਲ ਪ੍ਰਭੂ ਬਰ ਦੀਨ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਗੁਰਸਿੱਖਾ ਤੂੰ ਨਿਹਾਲ ਹੋ ਗਿਆ, ਤੂੰ ਗੁਰੂ ਦੀ ਬਾਣੀ ਪੜ੍ਹ ਕੇ ਸਤਿਗੁਰੂ ਦੀ ਪ੍ਰਾਪਤੀ ਕਰ ਲਈ, ਤੇਰੇ ਹਿਰਦੇ ਦੇ ਅੰਦਰ ਪ੍ਰੇਮ ਜਾਗ ਪਿਆ, ਤੂੰ ਨਿਹਾਲ ਹੋ ਗਿਆ, ਐਸਾ ਵਰ ਦੇਣਾ ਕੀਤਾ ਹੈ।
ਸੁਣ ਸਿੱਖ ਨੇ ਬੰਧਨ ਪਦ ਕੀਨ।
ਸਤਿਗੁਰੂ ਪਾਤਸ਼ਾਹ ਜੀ ਦੇ ਮੁਖੋਂ ਇਹ ਬਚਨ ਸਰਵਣ ਕੀਤੇ, ਇਹ ਵਰ ਦੀ ਪ੍ਰਾਪਤੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਇਸ ਸਿੱਖ ਨੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਭਇਓ ਗਿਆਨ ਦੁਬਦਾ ਸਭ ਛੀਨ।
ਤੇ ਹੁਣ ਹਿਰਦੇ ਦੇ ਅੰਦਰ ਗਿਆਨ ਦੀ ਪ੍ਰਾਪਤੀ ਹੋ ਗਈ, ਗਿਆਨ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ, ਜਿਹੜੀ ਮਨ ਦੇ ਹਿਰਦੇ ਦੀ ਦੁਬਦਾ ਬਣੀ ਹੋਈ ਸੀ, ਦੁਵੈਸ਼ ਭਾਵਨਾ ਸੀ, ਉਹ ਸਾਰੀ ਦੂਰ ਹੋ ਗਈ, ਖਤਮ ਹੋ ਗਈ ਹੈ।
ਸਭਾ ਲਗੀ ਇੱਕ ਦਿਨ ਗੁਰ ਪਾਸ।
ਇਸ ਤਰ੍ਹਾਂ ਇਸ ਸਿੱਖ ਨੂੰ ਨਿਹਾਲ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ, ਬਖਸ਼ਿਸ਼ਾਂ ਕੀਤੀਆਂ ਹਨ। ਇੱਕ ਦਿਨ ਦਾ ਸਮਾਂ ਸੀ, ਸਤਿਗੁਰੂ ਪਾਤਸ਼ਾਹ ਜੀ ਆਪਣਾ ਦੀਵਾਨ ਲਗਾ ਕੇ ਬੈਠੇ ਹੋਏ ਸਨ।
ਹਰ ਚਰਚਾ ਤਬ ਭਈ ਪ੍ਰਕਾਸ਼।
ਤੇ ਉੱਥੇ ਹੁਣ ਹਰੀ ਵਾਹਿਗੁਰੂ ਪਰਮੇਸ਼ਰ ਦੀ ਚਰਚਾ ਚੱਲ ਪਈ। ਉਸ ਜਿਹੜੇ ਸਭਾ ਦੇ ਵਿੱਚ ਹੋਰ ਵੀ ਪਤਵੰਤੇ ਸਿਆਣੇ ਸੱਜਣ ਬੈਠੇ ਸਨ, ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੀ ਚਰਚਾ ਕਰਨ ਲੱਗੇ ਹਨ।
ਸੁਮਤਵੰਤ ਬਹੁਮਤ ਕੇ ਸਿਆਣੇ।
ਸਭਾ ਦੇ ਵਿੱਚ ਸੁਮਤਵੰਤ, ਚੰਗੀ ਮਤ ਨੂੰ ਧਾਰਨ ਕਰਨ ਵਾਲੇ ਸਿਆਣੀ ਉਮਰ ਦੇ ਜਿਹੜੇ ਜੀਵ ਸਨ, ਉੱਥੇ ਮਨੁੱਖ ਸਨ, ਬੈਠੇ ਹੋਏ ਸਨ।
ਸਿਆਣੀ ਸਿਆਣੀ ਬਾਤ ਬਖਾਨੇ।
ਉਹ ਸਿਆਣੇ ਗੁਰਸਿੱਖ ਜਿਹੜੇ ਗੁਰੂ ਕੇ ਪਿਆਰੇ ਸਿੱਖ ਸਨ, ਉਹ ਸਿਆਣੀਆਂ ਸਿਆਣੀਆਂ ਬੜੀਆਂ ਸੋਹਣੀਆਂ ਤੇ ਚੰਗੀਆਂ ਗੱਲਾਂ ਕਰ ਰਹੇ ਸਨ।
ਕਰਿਓ ਪ੍ਰਸ਼ਨ ਗੁਰ ਸਭ ਦਿਸ਼ ਜੋਵਾ।
ਜਦੋਂ ਸਾਰੇ ਆਪਸ ਦੇ ਵਿੱਚ ਮਿਲ ਕੇ ਇਸ ਪ੍ਰਕਾਰ ਦੇ ਨਾਲ ਹਰੀ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਚਰਚਾ ਕਰ ਰਹੇ ਸਨ, ਚੰਗੀਆਂ ਸਿਆਣੀਆਂ ਗੱਲਾਂ ਕਰ ਰਹੇ ਸਨ, ਇਹਨਾਂ ਵੱਲ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਪ੍ਰਸ਼ਨ ਕਰਨਾ ਕੀਤਾ ਹੈ।
ਭਗਤ ਕਬੀਰ ਜਬੇ ਜਗ ਹੋਵਾ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਗਤ ਦੇ ਵਿੱਚ ਭਗਤ ਕਬੀਰ ਜੀ ਹੋਏ ਹਨ, ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਨ ਵਾਲੇ ਭਗਤ ਕਬੀਰ ਜੀ ਜਿਹੜੇ ਸੰਸਾਰ ਵਿੱਚ ਹੋਏ ਹਨ।
ਕੋ ਤਬ ਪਾਤਸ਼ਾਹ ਭਵ ਮਾਲਕ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਉਸ ਸਮੇਂ ਕਿਹੜਾ ਬਾਦਸ਼ਾਹ ਸੀ ਜਿਹਦੇ ਤੇ ਸਾਰੀ ਜਿਹੜੀ ਹਕੂਮਤ ਚੱਲਦੀ ਸੀ, ਜਿਹਦੀ ਸਾਰੇ ਸੰਸਾਰ ਦੇ ਵਿੱਚ ਸਾਰੀ ਪ੍ਰਜਾ ਜਿਹਦੇ ਅਧੀਨ ਸੀ, ਉਸ ਵੇਲੇ ਦਾ ਬਾਦਸ਼ਾਹ ਕਿਹੜਾ ਸੀ ਜਿਸ ਸਮੇਂ ਦੇ ਵਿੱਚ ਭਗਤ ਕਬੀਰ ਜੀ ਹੋਏ ਹਨ।
ਕਹਾ ਨਾਮ ਜਿਸ ਕੇ ਸਭ ਤਾਲਿਕ।
ਉਹਦਾ ਨਾਮ ਕੀ ਸੀ ਜਿਸ ਦੇ ਸਭ ਕੁਛ ਅਧੀਨ ਸੀ, ਜਿਹਦਾ ਰਾਜ ਭਾਗ ਸੀ ਸੰਸਾਰ ਦੇ ਵਿੱਚ, ਉਹਦਾ ਨਾਮ ਕੀ ਸੀ?
ਸਭਾ ਵਿਖੇ ਬੋ ਬੈਸ ਵਡੇਰੇ।
ਹੁਣ ਸਭਾ ਦੇ ਵਿੱਚ ਵੱਡੀ ਉਮਰ ਦੇ ਵੀ ਬੈਠੇ ਹੋਏ ਸਨ, ਸਿਆਣੀ ਉਮਰ ਦੇ ਸਭਾ ਦੇ ਵਿੱਚ ਜਿਹੜੇ ਸਿਆਣੇ ਬਜ਼ੁਰਗ ਬੈਠੇ ਹੋਏ ਸਨ।
ਕਰ ਵਿਚਾਰ ਬੋਲੇ ਤਿਸ ਬੇਰੇ।
ਉਹ ਆਪਸ ਦੇ ਵਿੱਚ ਵਿਚਾਰ ਕਰਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਸ਼ਨ ਪੁੱਛਣਾ ਕੀਤਾ, ਉਹ ਜਿਹੜੇ ਵਡੇਰੀ ਉਮਰ ਦੇ ਸਿਆਣੇ ਬਜ਼ੁਰਗ ਸਨ, ਉਹ ਆਪਸ ਦੇ ਵਿੱਚ ਵਿਚਾਰ ਕਰਕੇ ਬੋਲਣ ਲੱਗੇ ਹਨ।
ਪਾਤਸ਼ਾਹ ਤਬ ਹੁਤੋ ਹੁਮਾਊ।
ਹੁਣ ਇੱਕ ਜਣਾ ਬੋਲਿਆ ਇਹਨਾਂ ਦੇ ਵਿੱਚੋਂ, ਇਹ ਕਹਿਣ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਉਹ ਹਮਾਇਓ ਬਾਦਸ਼ਾਹ ਸੀ।
ਬਿਬ ਕਹਿ ਹੁਤੋ ਪਥੋਰਾ ਰਾਊ।
ਜਿਹੜਾ ਦੂਜਾ ਬੋਲਿਆ ਉਹ ਕਹਿਣ ਲੱਗਾ, ਨਹੀਂ ਸਤਿਗੁਰੂ ਪਾਤਸ਼ਾਹ ਜੀ ਉਦੋਂ ਪ੍ਰਿਥਵੀ ਰਾਜ ਦਾ ਰਾਜ ਸੀ, ਪ੍ਰਿਥਵੀ ਰਾਜਾ ਉਸ ਵਕਤ ਰਾਜ ਕਰਦਾ ਸੀ।
ਬੋਲਿਓ ਤ੍ਰਿਤੀ ਸਿਕੰਦਰ ਅਹੇ।
ਹੁਣ ਤੀਜਾ ਬੋਲਿਆ, ਉਹ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਉਸ ਵਕਤ ਸਿਕੰਦਰ ਲੋਧੀ ਦਾ ਰਾਜ ਸੀ।
ਮਦਨ ਪਾਲ ਨ੍ਰਿਪ ਚੌਥੇ ਕਹੇ।
ਚੌਥਾ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਨਹੀਂ ਉਸ ਵਕਤ ਮਦਨ ਪਾਲ ਰਾਜਾ ਰਾਜ ਕਰਦਾ ਸੀ।
ਪੰਚਮ ਕਹਿਓ ਜੈਨੀਅਨ ਰਾਜਾ।
ਤੇ ਪੰਜਵਾਂ ਬੋਲਿਆ ਉਹ ਕਹਿਣ ਲੱਗਾ ਨਹੀਂ ਇਹ ਚਾਰੇ ਨਹੀਂ ਉਸ ਵਕਤ ਜਾਨੀ ਰਾਜਾ ਸੀ ਜਾਨੀ ਦਾ ਰਾਜ ਸੀ।
ਇਮ ਬੋਲਤ ਪਾ ਚਗਰ ਸਮਾਜਾ।
ਤੇ ਹੁਣ ਜਦੋਂ ਪੰਜੇ ਜਣੇ ਇਸ ਪ੍ਰਕਾਰ ਦੇ ਨਾਲ ਬੋਲੇ ਤੇ ਹੁਣ ਇੱਕ ਦੂਜੇ ਦਾ ਜਵਾਬ ਜਿਹੜਾ ਉਹ ਮੇਲ ਨਹੀਂ ਖਾ ਰਿਹਾ ਤੇ ਆਪਸ ਦੇ ਵਿੱਚ ਝਗੜਨ ਲੱਗ ਪਏ। ਉਹ ਕਹਿੰਦਾ ਨਹੀਂ ਸਿਕੰਦਰ ਲੋਧੀ ਸੀ, ਕੋਈ ਕਹਿੰਦਾ ਹਮਾਇਓ ਸੀ। ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਝਗੜਾ ਕਰਨ ਲੱਗੇ ਹਨ।
ਬੈਸਨ ਲੱਗੇ ਪਰਸ ਪਰ ਜਾਲਾ।
ਆਪਸ ਦੇ ਵਿੱਚ ਮਿਲ ਕੇ ਇੱਕ ਦੂਜੇ ਦੇ ਨਾਲ ਬੈਸਨ ਲੱਗ ਪਏ, ਬਹਿਸ ਕਰਨ ਲੱਗੇ ਹਨ।
ਕਹੇ ਸੋ ਬੀਤ ਗਏ ਚਿਰ ਕਾਲਾ।
ਤੇ ਹੁਣ ਫਿਰ ਕਹਿਣ ਲੱਗੇ ਕਿ ਬਹੁਤ ਲੰਮਾ ਸਮਾਂ ਬੀਤ ਗਿਆ। ਭਗਤ ਕਬੀਰ ਜੀ ਜਦੋਂ ਸੰਸਾਰ ਵਿੱਚ ਆਏ ਉਸ ਸਮੇਂ ਨੂੰ ਬਹੁਤ ਲੰਮਾ ਸਮਾਂ ਬੀਤ ਗਿਆ ਹੈ, ਲੰਮਾ ਸਮਾਂ ਬਤੀਤ ਕਰ ਲਿਆ ਹੈ।
ਨਿਸ਼ਚੈ ਕਰਿਓ ਗਇਓ ਨਹਿ ਕੋਈ।
ਤੇ ਹੁਣ ਕਿਸੇ ਪ੍ਰਕਾਰ ਦੇ ਨਾਲ ਨਿਸ਼ਚਾ ਨਹੀਂ ਕੀਤਾ ਜਾ ਸਕਦਾ ਕਿ ਉਸ ਵਕਤ ਕਿਹੜਾ ਬਾਦਸ਼ਾਹ ਸੀ, ਕਿਹਦਾ ਰਾਜ ਸੀ, ਨਿਸ਼ਚੇ ਦੇ ਨਾਲ ਕਿਹਾ ਨਹੀਂ ਜਾ ਸਕਦਾ।
ਸੁਨਤ ਰਾਏ ਗੁਰ ਤੂਸ਼ਨ ਹੋਈ।
ਹੁਣ ਆਪਸ ਦੇ ਵਿੱਚ ਮਿਲ ਕੇ ਜਦੋਂ ਇਸ ਤਰ੍ਹਾਂ ਇਹ ਗੱਲਾਂ ਕਰ ਰਹੇ ਸਨ, ਇੱਕ ਦੂਜੇ ਨਾਲ ਬਹਿਸ ਕਰ ਰਹੇ ਸਨ, ਸਤਿਗੁਰੂ ਪਾਤਸ਼ਾਹ ਜੀ ਚੁੱਪ ਕਰਕੇ ਇਹਨਾਂ ਦੀਆਂ ਗੱਲਾਂ ਸੁਣ ਰਹੇ ਹਨ।
ਝਗੜਤ ਸਭ ਇਨ ਠਾਨੀ ਮੌਨ।
ਤੇ ਜਦੋਂ ਹੁਣ ਆਪਸ ਦੇ ਵਿੱਚ ਝਗੜਦਿਆਂ ਬਹਿਸ ਕਰਦਿਆਂ ਇਹ ਹੁਣ ਚੁੱਪ ਹੋ ਗਏ, ਥੱਕ ਗਏ।
ਤਬ ਬੋਲੇ ਇਮ ਕਰੁਣਾ ਪੌਨ।
ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਜਦੋਂ ਇਹ ਸਾਰੇ ਚੁੱਪ ਹੋ ਗਏ, ਇਹਨਾਂ ਨੇ ਮੌਨ ਧਾਰਨ ਕਰ ਲਏ ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਬੋਲੇ ਹਨ।
ਨਿਸ਼ਾਨੀ ਛੰਦ ਅਪੜ ਕੋਏ ਨਾ ਸਾਕਈ ਹਰ ਜਨ ਉੱਚੇ।
ਹੁਣ ਸਤਿਗੁਰੂ ਪਾਤਸ਼ਾਹ ਜੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਤੇ ਦੁਨਿਆਵੀ ਭਾਵੇਂ ਉਹ ਬਾਦਸ਼ਾਹ ਹੋਵੇ ਉਹਦਾ ਨਿਰਣਾ ਕਰਕੇ ਆਪਣੇ ਗੁਰਸਿੱਖਾਂ ਨੂੰ ਦੱਸਣ ਲੱਗੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ
ਨਿਸ਼ਾਨੀ ਛੰਦ ਅਪੜ ਕੋਏ ਨਾ ਸਾਕਈ ਹਰ ਜਨ ਉੱਚੇ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਵੇਂ ਦੁਨੀਆਂ ਦਾ ਬਾਦਸ਼ਾਹ ਹੋਵੇ, ਦੁਨੀਆਂ ਦਾ ਧਨੀ ਆਦਮੀ ਹੋਵੇ, ਅਮੀਰ ਆਦਮੀ ਹੋਵੇ, ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਦੀ ਬਰਾਬਰੀ ਨਹੀਂ ਕਰ ਸਕਦਾ। ਹਰੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹ ਸਭ ਤੋਂ ਉੱਚੇ ਹਨ, ਉਹਨਾਂ ਦੀ ਬਰਾਬਰੀ ਦੁਨੀਆਂ ਦਾ ਬਾਦਸ਼ਾਹ ਵੀ ਨਹੀਂ ਕਰ ਸਕਦਾ।
ਜਾਤ ਵਰਨ ਪਤਸ਼ਾਹੀਆਂ ਸਭ ਹੀ ਰਹਿ ਨੀਚੇ।
ਜਾਤ ਵਰਨ ਪਾਤਸ਼ਾਹੀਆਂ ਬਾਦਸ਼ਾਹੀਆਂ ਜਿਹੜੀਆਂ ਹਨ ਇਹ ਸਾਰੀਆਂ ਨੀਵੀਆਂ ਰਹਿ ਜਾਂਦੀਆਂ ਹਨ, ਇਹ ਸਾਰੀਆਂ ਨੀਚੇ ਰਹਿ ਜਾਂਦੀਆਂ ਹਨ। ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਨ ਵਾਲੇ ਜਿਹੜੇ ਹਨ ਉਹ ਉੱਚੇ ਹਨ।
ਰਾਜ ਹੰਸ ਜਿਮ ਉੱਡ ਚੜੈ ਹੋਏ ਸਾਗਰ ਪਾਰੇ।
ਜਿਹੜਾ ਰਾਜ ਹੰਸ ਹੈ ਉਹ ਜਿਵੇਂ ਉੱਚੀ ਉਡਾਰੀ ਮਾਰ ਕੇ ਉੱਪਰ ਚੜਦਾ ਹੈ ਤੇ ਸਾਗਰ ਨੂੰ ਸਮੁੰਦਰ ਨੂੰ ਪਾਰ ਕਰ ਲੈਂਦਾ ਹੈ।
ਅਪਰ ਰਾਏ ਸਭ ਬੀਚਈ ਪੰਛੀ ਜਗ ਸਾਰੇ।
ਹੋਰ ਜਿਹੜੇ ਪੰਛੀ ਹਨ ਉਹ ਰਾਜ ਹੰਸ ਜਿੰਨੇ ਉੱਚੇ ਨਹੀਂ ਉੱਡ ਸਕਦੇ, ਰਾਜ ਹੰਸ ਦੀ ਬਰਾਬਰੀ ਕਰਕੇ ਉਡਾਰੀ ਨਹੀਂ ਮਾਰ ਸਕਦੇ, ਇਸ ਕਰਕੇ ਉਹ ਜਗਤ ਦੇ ਵਿੱਚ ਹੀ ਰਹਿੰਦੇ ਹਨ। ਜਿਵੇਂ ਇੱਥੇ ਦੱਸ ਰਹੇ ਹਨ ਸਤਿਗੁਰੂ ਪਾਤਸ਼ਾਹ ਜੀ ਕਿ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਸੁਰਤ ਹੈ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਉੱਚੀ ਰਹਿੰਦੀ ਹੈ, ਮੋਹ ਮਾਇਆ ਦੁਨਿਆਵੀ ਧੰਦਿਆਂ ਦੇ ਵਿੱਚ ਪਰਿਵਾਰਕ ਮੋਹ ਦੇ ਵਿੱਚ ਉਹ ਨਹੀਂ ਫਸਦੇ, ਉਹ ਉੱਚੀ ਸੁਰਤ ਨੂੰ ਰੱਖ ਕੇ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ। ਤੇ ਜਿਹੜੇ ਮੋਹ ਮਾਇਆ ਦੇ ਵਿੱਚ ਫਸੇ ਰਹਿੰਦੇ ਹਨ, ਦੁਨਿਆਵੀ ਧੰਦਿਆਂ ਦੇ ਵਿੱਚ ਫਸੇ ਰਹਿੰਦੇ ਹਨ, ਉਹ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਦੇ, ਸੰਸਾਰ ਸਮੁੰਦਰ ਦੇ ਵਿੱਚ ਉਲਝ ਕੇ ਹੀ ਰਹਿ ਜਾਂਦੇ ਹਨ।
ਸੁਣ ਕਰ ਸਭ ਪੂਜਨ ਲਗੇ, ਤੁਮ ਪੂਜਿਓ ਕੈਸੇ।
ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕਹੇ ਕਿ ਹੁਣ ਗੁਰਸਿੱਖਾਂ ਨੂੰ ਸਮਝ ਨਹੀਂ ਆਈ, ਹੁਣ ਹਿਰਦੇ ਦੇ ਅੰਦਰ ਵਿਚਾਰਨ ਲੱਗੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੋ ਬਚਨ ਕੀਤਾ ਸਾਡੀ ਸਮਝ ਵਿੱਚ ਨਹੀਂ ਆਇਆ, ਹੁਣ ਆਪਸ ਦੇ ਵਿੱਚ ਵਿਚਾਰਨ ਲੱਗੇ ਤੇ ਪੁੱਛਣ ਲੱਗੇ, ਸਤਿਗੁਰੂ ਪਾਤਸ਼ਾਹ ਜੀ ਇਹ ਜੋ ਤੁਸੀਂ ਸਵਾਲ ਕੀਤਾ ਜਾਂ ਬਚਨ ਕੀਤੇ ਹਨ, ਕਿਸ ਪ੍ਰਕਾਰ ਦੇ ਨਾਲ ਕੀ ਤੁਸੀਂ ਪੁੱਛਣਾ ਚਾਹੁੰਦੇ ਹੋ?
ਕੌਣ ਹੋਤੇ ਤਿਸ ਕਾਲ ਮੈਂ ਸੋ ਕਹੀਏ ਤੈਸੇ।
ਹੁਣ ਹਰੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਕੌਣ ਹਨ ਤੇ ਉਸ ਸਮੇਂ ਦਾ ਬਾਦਸ਼ਾਹ ਕੌਣ ਸੀ, ਉਹਦੇ ਬਾਰੇ ਨਿਰਣਾ ਸਤਿਗੁਰੂ ਪਾਤਸ਼ਾਹ ਜੀ ਆਪ ਦੱਸਣਾ ਕਰੋ, ਨਿਰਣਾ ਕਰਕੇ ਆਪ ਜੀ ਸਾਨੂੰ ਜਨਾ ਦੇਵੋ। ਹੁਣ ਇਹ ਗੁਰਸਿੱਖ ਜਿਹੜੇ ਹਨ ਉਸ ਸਮੇਂ ਦੇ ਜੋ ਬਾਦਸ਼ਾਹ ਸੀ ਉਹਦੇ ਬਾਰੇ ਬਾਬਤ ਪੁੱਛ ਰਹੇ ਹਨ, ਆਪਾਂ ਕੱਲ ਦੇ ਪ੍ਰਕਰਣ ਦੇ ਅੰਦਰ ਸ਼੍ਰਵਣ ਕਰਾਂਗੇ।